सतनाम श्री वाहे गुरु साहेब जी तनासरी महला पंजवा वडे वडे राजन अर पूमन ताकी त्रिसन ना बूजी लपट रहे माया रंग माते लोचन कशु ना सूजी वडे वडे राजन अर पूमन ताकी त्रिसन ना बूजी लपट रहे माया रंग माते लोचन कशु ना सूजी बिखिया मह किन्ही त्रिपत ना पाई ज्यों पावक ईदन नहीं त्रापै बिनहार कहाँ अकाई रहाओ दिन दिन करत भोजन बहु बिंजन ताकि मिटे न भूखा उद्यम करे सुआन की न्याई चारे कुंटा कोखा कामवंत कामी बहु नारी पर गृह जोह न चूके दिन प्रात करे करे पशुतापे सोग लोभ मह सूके हर हर नाम अपार अमूला अमरत एक निदाना सुख सहज आनंद संतन कै नानक गुरते जाना हर हर नाम अपार अमूला अमृत एक निदाना सुख सहज आनंद संतन कै नानक गुर ते जाना वाहे गुरु जी का खालसा वाहे गुरु जी की फतेह
गुरु दर ते हाजर गुरु सवारे खालसा जी आप जी वडभागे हो जो चौथे पातशाह धन धन रामदास गुर जिन सिरिया तिने सवारिया पूरी होई करामात आप सिरजन हारे तारिया सिखी अते संगती पार ब्रह्म कर नमस्कारिया इना अजमता इना वडियाइया दे मालक गुरु रामदास पातशाह महाराज जी दे पवित्र अस्थान श्री हरिमंदर साहब जी दी यात्रा करदिया अमृत सरोवर दे इशनान करदिया मनुखा जीवन दियां कड़ियां नूं सफला कीता है ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਸਾਨੂੰ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਨੇ ਆਵਾਜ਼ਾ ਬਖਸ਼ਿਆ ਹੈ, ਜੋ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਦਾ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਪਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 672 ਅੰਗ ਤੇ ਦਰਜ ਹੈ। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ, ਕਿਉਂਕਿ ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਨਾ ਸਰੀਰ ਨੂੰ ਗੁਰੂ ਮੰਨਿਆ ਗਿਆ, ਨਾ ਤਸਵੀਰ ਗੁਰੂ ਹੋ ਸਕਦੀ ਹੈ। ਸਭ ਤੋਂ ਵੱਡੀ ਗੱਲ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਸ਼ਬਦ ਨੂੰ ਗੁਰੂ ਆਖਿਆ, ਉਸੇ ਸ਼ਬਦ ਦੇ ਲੜ ਸਾਨੂੰ ਲਾਇਆ। ਮੇਰੀ ਇੱਕ ਆਪਣੀ ਇਮਾਨਤਾ ਹੈ ਕਿ ਜੇ ਸਤਿਗੁਰੂ ਚਾਹੁੰਦੇ ਤੇ ਕੋਈ ਬਹੁਤ ਸੋਹਣਾ ਸਿਆਣਾ, ਕੋਈ ਮੂਰਤੀ ਬਣਾਉਣ ਵਾਲਾ ਬੁਲਾ ਕੇ ਆਪਣੀ ਪ੍ਰਤਿਮਾ ਤਿਆਰ ਕਰਵਾ ਦਿੰਦੇ ਕਿ ਭਾਈ ਤੁਸੀਂ ਕਰੋੜਾਂ ਹੀ ਦੇਵੀਆਂ ਦੇਵਤੇ ਨੇ, ਪਰ ਜਿਹੜੀ ਧਰਮਸ਼ਾਲਾ ਬਣਾਓਗੇ ਉੱਥੇ ਮੇਰੀ ਮੂਰਤੀ ਰੱਖਣੀ, ਮੇਰੀ ਪ੍ਰਤਿਮਾ ਰੱਖ ਕੇ ਉਹਦੀ ਪੂਜਾ ਅਰਚਾ ਕਰਨੀ ਹੈ। ਪਰ ਸਤਿਗੁਰੂ ਜੀ ਤਾਂ ਸਾਨੂੰ ਇੱਕ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਆਏ, ਉਹਦੀ ਸਾਨੂੰ ਆ ਕੇ ਪ੍ਰੇਮਾ ਭਗਤੀ ਦ੍ਰਿੜ ਕਰਾਈ ਹੈ, ਪਰ ਆਪਣੇ ਆਪ ਨੂੰ ਉਹਦੇ ਵਿੱਚ ਕਿਤੇ ਜਤਾਇਆ ਨਹੀਂ ਹੈ। ਸਤਿਗੁਰਾਂ ਦੇ ਆਪਣੇ ਵਕਤ ਵੀ ਸਤ ਕਰਤਾਰ ਦਾ ਆਵਾਜ਼ਾ ਹੁੰਦਾ ਸੀ ਤੇ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਤੇ ਵੀ ਆਪਣਾ ਨਾਂ ਜਾਂ ਆਪਣੇ ਵੱਖ ਵੱਖ ਜਾਮਿਆਂ ਦਾ ਨਾਮ ਦਰਜ ਨਹੀਂ ਕੀਤਾ। ਇਹ ਗੱਲਾਂ ਸਾਰੀਆਂ ਪ੍ਰਤੱਖ ਨੇ, ਪ੍ਰਗਟ ਨੇ, ਪਰ ਬਿਲਕੁਲ ਸਾਡੇ ਸਾਹਮਣੇ ਨੇ। ਇਹਦੇ ਵਿੱਚ ਕੋਈ ਗੁੱਝੀ ਛੰਨੀ ਬਾਤ ਨਹੀਂ ਹੈ। ਪਰ ਅੱਜ ਦੇ ਸ਼ਬਦ ਵਿੱਚ ਜਿਹੜਾ ਸਤਿਗੁਰੂ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਆ ਹੈ, ਸਾਨੂੰ ਧਰਮ ਦੀ ਅਸਲ ਜਿਹੜੀ ਅਵਧੀ ਹੈ ਉਹ ਦ੍ਰਿੜਾਈ ਹੈ, ਦੱਸੀ ਹੈ। ਕਿ ਪੜ੍ਹਦੇ ਤੇ ਹਾਂ ਅਸੀਂ ਜਪਜੀ ਸਾਹਿਬ ਦੇ ਅੰਦਰ ਕਿ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਅਸਲ ਵਿੱਚ ਧਰਮ ਦੀ ਲੋੜ ਕੀ ਹੈ? ਤਾਂ ਕਿ ਮਨੁੱਖ ਸੰਤੋਖੀ ਹੋ ਕੇ ਰਹਿ ਸਕੇ। ਧਰਮ ਦੀਆਂ ਨਿਸ਼ਾਨੀਆਂ ਕੀ ਨੇ? ਮਨੁੱਖ ਸੰਤੋਖੀ ਹੋਵੇ, ਮਨੁੱਖ ਜਤੀ ਸਤੀ ਹੋਵੇ, ਮਨੁੱਖ ਸਚਿਆਰ ਹੋਵੇ, ਮਨੁੱਖ ਦਇਆਵਾਨ ਹੋਵੇ, ਮਨੁੱਖ ਪ੍ਰੇਮ ਦੇ ਵਿੱਚ ਭਿੱਜਿਆ ਹੋਵੇ, ਇਹ ਧਰਮ ਹੈ। ਅਸੀਂ ਵੱਖਰੀਆਂ ਧਰਮ ਦੀਆਂ ਨਿਸ਼ਾਨੀਆਂ ਵੱਖਰੇ ਵੱਖਰੇ ਧਰਮਾਂ ਦੇ ਲੋਕਾਂ ਨੇ ਮੰਨ ਕੇ ਔਰ ਉੱਥੇ ਹੀ ਧਰਮ ਨੂੰ ਅਸੀਂ ਰੋਕਣ ਦਾ ਯਤਨ ਕੀਤਾ ਹੈ। ਕੋਈ ਕਵੇ ਮੈਂ ਮੁਸਲਮਾਨ ਹਾਂ ਤਾਂ ਮੇਰਾ ਸਵਾਲ ਹੋਏਗਾ ਵੀ ਤੇਰੀ ਸੁੰਨਤ ਹੋਈ ਹੈ ਕਿ ਤੂੰ ਆਪਣੀਆਂ ਲਵਾਂ ਕੱਟੀਆਂ ਨੇ, ਕਿ ਤੂੰ ਗਿੱਟਿਆਂ ਤੋਂ ਉੱਚਾ ਪਜਾਮਾ ਪਾਇਆ। ਕੋਈ ਕਵੇ ਹਿੰਦੂ ਹੈ ਤੇ ਮੈਂ ਕਹਾਂਗਾ ਤੇਰੇ ਗਲ ਵਿੱਚ ਜਨੇਊ ਹੈਗਾ, ਤੂੰ ਧੋਤੀ ਪਾਈ ਹੈ, ਤਿਲਕ ਲਾਇਆ, ਬੋਧੀ ਰੱਖੀ ਹੈ। ਇਸੇ ਤਰ੍ਹਾਂ ਜੇ ਕੋਈ ਕਵੇ ਮੈਂ ਸਿੱਖ ਹਾਂ ਤੇ ਸਾਡਾ ਸਵਾਲ ਇਹੀ ਹੈ ਵੀ ਭਾਈ ਤੂੰ ਕਸ਼ਹਿਰਾ ਧਾਰਨ ਕੀਤਾ ਹੋਇਆ, ਤੇਰੇ ਕੋਲ ਗਾਤਰਾ ਕਿਰਪਾਨ ਹੈਗੀ ਹੈ, ਇਹ ਧਾਰਮਿਕ ਚਿੰਨ ਇਹ ਸਾਡੇ ਬਾਹਰ ਦੇ ਸਾਈਨ ਬੋਰਡ ਸਨ ਤਾਂ ਕਿ ਇਹ ਸਾਡਾ ਡਰੈਸ ਕੋਡ ਸੀ। ਜਿਵੇਂ ਸਕੂਲਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਹੁੰਦਾ ਹੈ ਕਿ ਪਤਾ ਲੱਗ ਸਕੇ ਕਿ ਇਹ ਬੰਦਾ ਕਿਹਦੇ ਨਾਲ ਸੰਬੰਧਿਤ ਹੈ, ਕਿਹੜੇ ਸਕੂਲ ਨਾਲ, ਕਿਹੜੀ ਫਰਮ ਨਾਲ, ਕਿਹੜੀ ਕਾਰਪੋਰੇਸ਼ਨ ਨਾਲ। ਹੁਣ ਇਸ ਤੋਂ ਜਿਹੜੀ ਅਗਲੀ ਗੱਲ ਸੀ ਉੱਥੇ ਅਸੀਂ ਬਹੁਤ ਘਾਟਾ ਖਾਧਾ ਹੈ, ਪਰ ਇਹੋ ਹੀ ਕਾਰਨ ਹੈ ਕਿ ਧਰਮ ਦੇ ਵਿੱਚ ਕੇਵਲ ਖੜੋਤ ਨਹੀਂ ਆਈ, ਧਰਮ ਦੇ ਵਿੱਚ ਬਲਾਸਟ ਹੋਣੇ ਸ਼ੁਰੂ ਹੋ ਗਏ। ਪਰ ਸਿਰਫ ਸਾਨੂੰ ਆਪਣਾ ਪਤਾ, ਅਸੀਂ ਆਪਣੇ ਆਪ ਨੂੰ ਕੋਸਦੇ ਹਾਂ। ਜੇ ਅਸੀਂ ਥੋੜ੍ਹਾ ਜਿਹਾ ਬਾਹਰ ਨਿਕਲਾਂਗੇ ਤਾਂ ਸਮਝ ਆਵੇਗੀ ਵੀ ਹਾਲ ਸਾਰਿਆਂ ਦਾ ਹੀ ਇਹੋ ਜਿਹਾ ਹੈ। ਇੱਕ ਮਨੋਰਿਟੀ ਸ਼ਬਦ ਅਸੀਂ ਵਰਤਦੇ ਹਾਂ, ਘੱਟ ਗਿਣਤੀ, ਪਰ ਇਹ ਗੱਲ ਕਹਿਣ ਚ ਮੈਨੂੰ ਕੋਈ ਝਿਜਕ ਨਹੀਂ ਕਿ ਹਰ ਧਰਮ ਦੇ ਵਿੱਚ ਅਸਲ ਦੇ ਵਿੱਚ ਧਰਮ ਨੂੰ ਮੰਨਣ ਵਾਲਿਆਂ ਦੀ ਘੱਟ ਗਿਣਤੀ ਹੈ। ਔਰ ਸਿੱਖ ਧਰਮ ਕਰਨੀ ਪ੍ਰਧਾਨ ਧਰਮ ਹੈ, ਕਥਨੀ ਪ੍ਰਧਾਨ ਧਰਮ ਨਹੀਂ ਹੈ। ਕੇਵਲ ਬੋਲਣ ਤੱਕ ਸੀਮਤ ਨਹੀਂ ਹੈ। ਅੱਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦੇ ਨੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਇਸ ਮਾਇਆ ਦੀ ਤ੍ਰਿਸ਼ਨਾ ਵਿੱਚ, ਇਸ ਮਾਇਆ ਦੀ ਮੋਹ ਪਕੜ ਵਿੱਚ ਕੋਈ ਤ੍ਰਿਪਤ ਨਹੀਂ ਹੋਇਆ, ਕੋਈ ਰੱਜਿਆ ਨਹੀਂ ਪਾਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਹੀਂ ਹੋ ਰਹੇ, ਪਰੇ ਪਰੇ ਹੀ ਕੋ ਲੁੱਝੀ ਹੈ। ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਔਰ ਵੇਖੋ ਦ੍ਰਿਸ਼ਟਾਂਤ ਸਤਿਗੁਰਾਂ ਨੇ ਕੈਸਾ ਦਿੱਤਾ ਕਿ ਕੀ ਕਦੇ ਈਂਧਨ ਦੇ ਨਾਲ ਉਹ ਬਾਲਣ ਜਿਹੜਾ ਅੱਗ ਵਾਸਤੇ ਵਰਤਿਆ ਜਾਂਦਾ ਉਹਨੂੰ ਤੁਸੀਂ ਗੈਸ ਕਹਿ ਦਿਓ, ਪੈਟਰੋਲ ਕਹਿ ਦਿਓ, ਮਿੱਟੀ ਦਾ ਤੇਲ ਕਹਿ ਦਿਓ, ਲੱਕੜੀਆਂ ਕਹਿ ਦਿਓ, ਕਦੇ ਇਹਨਾਂ ਚੀਜ਼ਾਂ ਨਾਲ ਵੀ ਅੱਗ ਤ੍ਰਿਪਤ ਹੋਈ ਹੈ। ਇਹਦੇ ਨਾਲ ਅੱਗ ਦੇ ਭਾਂਬੜ ਬਣਦੇ ਨੇ, ਮੱਚਦੇ ਨੇ, ਅੱਗ ਬੁੱਝਦੀ ਨਹੀਂ ਹੈ। ਜਿਉਂ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ, ਕਿ ਰੱਬ ਤੋਂ ਬਿਨਾਂ ਵੀ ਕੋਈ ਬੰਦਾ ਰੱਜ ਸਕਦਾ? ਬਿਨਾਂ ਸੰਤੋਖ ਨਹੀਂ ਕਉ ਰੱਜ ਹੈ। ਰੱਜ ਜਿੱਦਣ ਵੀ ਆਏਗਾ ਪਦਾਰਥਾਂ ਨਾਲ ਨਹੀਂ ਆਏਗਾ, ਕੋਠੀਆਂ ਕਾਰਾਂ ਧਨ ਦੌਲਤ ਇਹਨਾਂ ਵਸਤਾਂ ਨਾਲ ਨਹੀਂ ਆਏਗਾ ਭਾਈ। ਰੱਜ ਤੇ ਜਦੋਂ ਵੀ ਆਏਗਾ ਸੰਤੋਖ ਨਾਲ ਆਏਗਾ, ਸੰਤੋਖ ਜਦੋਂ ਵੀ ਆਏਗਾ ਧਰਮ ਨਾਲ ਆਏਗਾ, ਧਰਮ ਜਦੋਂ ਵੀ ਆਏਗਾ ਇਹ ਦਇਆ ਤੋਂ ਪੈਦਾ ਹੋਏਗਾ। ਦਇਆ ਮੂਲ ਹੈ, ਤਰਸ ਦਰਵਣਾ ਕੋਮਲਤਾ ਕਠੋਰਤਾ ਨਹੀਂ ਹੈ। ਸਤਿਗੁਰੂ ਪਿਤਾ ਮਹਾਰਾਜ ਨੇ ਜਿਹੜਾ ਧਰਮ ਸਾਨੂੰ ਦਿੱਤਾ ਹੈ, ਵਿਖਰੋ ਉਹਦੇ ਚ ਪਹਿਲੀ ਮੱਦ ਇਹੀ ਰੱਖੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਧਰਮ ਪ੍ਰੇਮ ਦੀ ਖੇਡ ਹੈ, ਕੱਟੜਤਾ ਦੀ ਖੇਡ ਨਹੀਂ ਹੈ, ਨਾ ਸੰਕੀਰਨਤਾ ਦੀ ਖੇਡ ਹੈ, ਨਾ ਹੀ ਇਹ ਕਿਸੇ ਦੂਈ ਦਵੈਤ ਦੀ ਖੇਡ ਹੈ ਭਾਈ। ਤੋ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਅੱਜ ਪਾਵਨ ਸ੍ਰੀ ਮੁੱਖ ਵਾਕ ਦੇ ਅੰਦਰ ਆਰੰਭਤਾ ਦੇ ਵਿੱਚ ਸਾਨੂੰ ਸਮਝਾਉਂਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
ਰਾਗ ਤਨਾਸਰੀ ਹੈ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਹਨ।
ਵੱਡੇ ਵੱਡੇ ਰਾਜਨ ਅਰ ਭੂਮਨਾ, ਤਾਂ ਕੀ ਤ੍ਰਿਸ਼ਨ ਨਾ ਬੂਜੀ।
ਵੱਡੇ ਵੱਡੇ ਰਾਜੇ ਹੋਏ ਨੇ, ਵੱਡੇ ਵੱਡੇ ਜ਼ਮੀਨਾਂ ਜਗੀਰਾਂ ਦੇ ਧਰਤੀਆਂ ਦੇ ਮਾਲਕ ਇਸ ਸੰਸਾਰ ਵਿੱਚ ਹੋਏ ਨੇ ਭਾਈ, ਤਾਂ ਕੀ ਤ੍ਰਿਸ਼ਨ ਨਾ ਬੂਜੀ। ਕਿਸੇ ਦੀ ਭੁੱਖ ਨਹੀਂ ਮਿੱਟੀ, ਕਿਸੇ ਦੀ ਤ੍ਰਿਸ਼ਨਾ ਨਹੀਂ ਮਿੱਟੀ ਕਿ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਗੋਂ ਸੱਚ ਇਹ ਹੈ ਕਿ ਜਲ ਮੈਂ ਅਗਨ ਉੱਠੀ ਅਧਕਾਏ, ਇਹਨਾਂ ਪਦਾਰਥਾਂ ਦੇ ਵਿੱਚੋਂ ਮਨੁੱਖ ਦੇ ਅੰਦਰ ਭੁੱਖ ਜਿਹੜੀ ਹੈ ਉਹ ਹੋਰ ਵਧੀ ਹੈ, ਹੋਰ ਪੈਦਾ ਹੋਈ ਹੈ, ਹੋਰ ਚਮਕੀ ਹੈ। ਬੜੇ ਬੜੇ ਵੱਡੇ ਰਾਜੇ ਹੋਏ ਨੇ, ਬੜੇ ਬੜੇ ਵੱਡੇ ਧਰਤੀ ਦੇ ਜ਼ਮੀਨਾਂ ਦੇ ਮਾਲਕ ਹੋਏ ਨੇ, ਪਰ ਤ੍ਰਿਸ਼ਨਾ ਕਿਸੇ ਦੀ ਨਹੀਂ ਮਿੱਟੀ। ਹਾਂਜੀ।
ਲਾਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੂ ਨਾ ਸੂਜੀ।
ਉਹਨਾਂ ਨੂੰ ਗਿਆਨ ਦੇ ਨੇਤਰ ਪ੍ਰਾਪਤ ਹੀ ਨਹੀਂ ਹੋਏ, ਉਹ ਇਸ ਮਾਇਆ ਦੇ ਵਿੱਚ ਲਿਪਟੇ ਰਹੇ, ਇਸ ਮਾਇਆ ਨੂੰ ਹੀ ਚੰਬੜੇ ਰਹੇ। ਸਾਰੀ ਜ਼ਿੰਦਗੀ ਉਹਨਾਂ ਦੀ ਮਾਇਆ ਨਾਲ ਬੀਤ ਗਈ ਅਤੇ ਮਾਇਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਗਵਾ ਲਿਆ। ਇਹ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਮਾਇਆ ਦਾ ਇੱਕ ਰੂਪ ਨਹੀਂ ਹੈ। ਕੇਵਲ ਅਸੀਂ ਕਰੰਸੀ ਨੂੰ, ਪੈਸੇ ਨੂੰ, ਨੋਟਾਂ ਨੂੰ, ਡਾਲਰਾਂ ਨੂੰ, ਪੌਂਡਾਂ ਨੂੰ, ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਿਹੜੇ ਪੈਸੇ ਵਰਤੇ ਜਾਂਦੇ ਉਹਨਾਂ ਦੇ ਨਾਵਾਂ ਨੂੰ ਮਾਇਆ ਕਹਿੰਦੇ ਆ। ਅਸਲ ਵਿੱਚ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ। ਉਹ ਹਰ ਚੀਜ਼ ਮਾਇਆ ਬਣ ਗਈ ਜਿਹਦੇ ਮੋਹ ਵਿੱਚ ਅਸੀਂ ਪਰਮਾਤਮਾ ਨੂੰ ਭੁੱਲ ਗਏ। ਉਹ ਪਦਵੀ ਵੀ ਹੋ ਸਕਦੀ ਹੈ, ਉਹ ਤੁਹਾਡਾ ਪਰਿਵਾਰ ਵੀ ਹੋ ਸਕਦਾ, ਇਹ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਮਾਇਆ ਮਾੜੀ ਨਹੀਂ ਸੀ, ਜਨਮ ਸਾਖੀ ਦੇ ਕਰਤੇ ਨੇ ਲਿਖਿਆ ਕਿ ਬਾਬੇ ਨਾਨਕ ਨੇ ਮਾਇਆ ਨਹੀਂ ਮਾਇਆ ਦੀ ਮਮਤਾ ਤਿਆਗੀ ਸੀ। ਜਿਹੜਾ ਹੱਟ ਚੱਲਦਾ ਸੀ ਮਾਇਆ ਨਾਲ ਹੀ ਚੱਲਦਾ ਸੀ। ਮੋਦੀ ਖਾਨਾ ਮਾਇਆ ਤੋਂ ਬਿਨਾਂ ਨਹੀਂ ਚੱਲਦਾ, ਪਰ ਉਹਦੇ ਵਿੱਚ ਮਮਤਾ ਨਹੀਂ ਸੀ। ਇਸੇ ਕਰਕੇ ਜਦੋਂ ਪਿਤਾ ਜੀ ਆਏ ਮੈਂ ਤਾਂ ਕਲਿਆਣ ਦਾਸ ਸੁਣਿਆ ਤਲਵੰਡੀ ਵਿੱਚ ਬੈਠ ਕੇ ਸੁਲਤਾਨਪੁਰ ਲੋਧੀ ਦੀ ਸ਼ੋਭਾ ਸੁਣੀ, ਮਹਿਮਾ ਸੁਣੀ, ਆਪਣੇ ਪੁੱਤਰ ਦੀ ਕੀਰਤੀ ਸੁਣੀ। ਕੋਈ ਸਾਧੂ ਮਹਾਤਮਾ ਕੋਈ ਗਰੀਬ ਆਉਂਦਾ ਤੇ ਆ ਕੇ ਸ਼ੋਭਾ ਕਰਦਾ, ਪਿਤਾ ਜੀ ਵੀ ਤੁਰ ਪਏ, ਜਾ ਕੇ ਮੋਦੀ ਖਾਨੇ ਤੇ ਬੈਠ ਗਏ। ਉਹਨਾਂ ਸੋਚਿਆ ਕਿ ਮੈਂ ਤੇ ਯਤਨ ਕੀਤਾ ਸੀ ਕਿ ਮੇਰਾ ਪੁੱਤਰ ਧਨ ਕਮਾਵੇ, ਪਰ ਚਲੋ ਜੇ ਮੇਰੇ ਕੋਲ ਰਹਿ ਕੇ ਨਹੀਂ ਆਪਣੀ ਭੈਣ ਕੋਲ ਜਾ ਕੇ ਜੇ ਧਨ ਕਮਾਉਣ ਲੱਗ ਪਿਆ ਤੇ ਤਾਂ ਬੜੀ ਖੁਸ਼ੀ ਦੀ ਖਬਰ ਹੈ। ਹੁਣ ਇੱਥੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਕਰਤੇ ਨੇ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ, ਦਵੈ ਘਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਣੀ ਅਲਾਈ। ਦੋ ਘੜੀਆਂ ਤਕਰੀਬਨ ਪੌਣਾ ਘੰਟਾ ਉਹਨਾਂ ਨੇ ਮੋਦੀ ਖਾਨੇ ਦੀ ਜਦੋਂ ਵਿਵਸਥਾ ਵੇਖੀ ਕਿ ਇੱਥੇ ਤੇ ਫੁਰਸਤ ਹੀ ਨਹੀਂ ਹੈ, ਸਮਾਂ ਹੀ ਨਹੀਂ ਹੈ, ਇੰਨੇ ਗਾਹਕ ਆਉਂਦੇ ਨੇ, ਇਸ ਕਦਰ ਸੌਦਾ ਵੇਚਿਆ ਜਾ ਰਿਹਾ। ਦੁਆ ਘਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਣੀ ਅਲਾਈ, ਬਹੁ ਕਾਲ ਭਇਓ ਸੁਲਤਾਨਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ। ਪੁੱਤਰ ਨਾਨਕ ਤੈਨੂੰ ਤੇ ਬੜਾ ਹੀ ਚਿਰ ਹੋ ਗਿਆ ਸੁਲਤਾਨਪੁਰ ਆਇਆ, ਇਹ ਮੋਦੀ ਦੀ ਕਿਰਤ ਕਰਦੇ ਆ ਤੇ ਕਿੰਨੇ ਕੁ ਪੈਸੇ ਕਮਾਏ, ਕਿੰਨੇ ਇਕੱਠੇ ਕੀਤੇ। ਪੁੰਨ ਪੰਕਜ ਲੋਚਨ ਬੈਣ ਭਨੇ, ਬੋਕੀਨ ਕਮਾਈ ਕਰੀ ਇਹ ਥਾਈ। ਪਿਤਾ ਜੀ ਮੈਂ ਤੇ ਇੱਥੇ ਆ ਕੇ ਬੜੀ ਕਮਾਈ ਕੀਤੀ ਹੈ, ਮੈਂ ਤੇ ਇੱਥੇ ਆ ਕੇ ਬਹੁਤ ਕਮਾਈ ਕੀਤੀ ਹੈ। ਮੈਂ ਏਕ ਬਰਾਟਕਾ ਸੰਚ ਕਰੀ, ਪਰ ਮੈਂ ਕੋਈ ਪੈਸਾ ਇਕੱਠਾ ਨਹੀਂ ਕੀਤਾ। ਇਤ ਆਵਤ ਹੈ ਉਤ ਜੋ ਚੱਲ ਜਾਈ, ਇਧਰੋਂ ਪੈਸੇ ਆਉਂਦੇ ਨੇ ਉਧਰ ਚਲੇ ਜਾਂਦੇ ਨੇ। ਬੜਾ ਗੁੱਸਾ ਚੜਿਆ ਪਿਤਾ ਜੀ ਨੂੰ ਵੀ ਇਹ ਕੀ ਕਮਾਈ ਵੀ ਕੀਤੀ ਹੈ ਤੇ ਧਨ ਜੋੜਿਆ ਹੀ ਕੋਈ ਨਹੀਂ। ਅਸਲ ਵਿੱਚ ਇਹ ਦੁਨੀਆਂ ਦੀ ਫਿਤਰਤ ਹੈ, ਦੁਨੀਆਂ ਦਾ ਸੁਭਾਅ ਹੈ ਕਿ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਨੇਤਰਾਂ ਤੋਂ ਕੋਈ ਗੱਲ ਸਮਝ ਆ ਹੀ ਨਹੀਂ ਸਕੀ ਇਸ ਮਾਇਆ ਦੇ ਸੱਚ ਨੂੰ, ਮਨੁੱਖ ਸਮਝ ਨਹੀਂ ਸਕਿਆ ਕਿ ਸਾਡੇ ਤੋਂ ਪਹਿਲਾਂ ਕਿੱਡੇ ਕਿੱਡੇ ਵੱਡੇ ਇੱਥੇ ਇਸ ਮਾਇਆ ਦੇ ਪਤੀ ਲੋਕ ਆਏ, ਇਸ ਮਾਇਆ ਨੂੰ ਛੱਡ ਕੇ ਚਲੇ ਗਏ, ਕਿਉਂਕਿ ਇਹ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਧਨ ਦਾ ਇੱਕ ਸੁਭਾਅ ਹੈ, ਇਹ ਕਿਸੇ ਦੇ ਨਾਲ ਵੀ ਨਹੀਂ ਜਾਂਦਾ ਤੇ ਇਹ ਕਿਸੇ ਦੀ ਜਗੀਰ ਵੀ ਨਹੀਂ ਬਣਦਾ। ਇਹਦੀ ਆਪਣੇ ਆਪ ਹੀ ਵਫਾਦਾਰੀ ਜਿਹੜੀ ਉਹ ਤਬਦੀਲ ਹੋ ਜਾਂਦੀ ਹੈ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜੇ ਭਾਈ ਇਸ ਧਨ ਦਾ ਪਤੀ ਮਰ ਜਾਏ ਤਾਂ ਨਾਰ ਨਾ ਰੋਵੇ। ਇਹ ਮਾਇਆ ਰੋਂਦੀ ਨਹੀਂ ਕਦੇ, ਕਿਉਂਕਿ ਉਸ ਰਖਵਾਰੋ ਔਰੋ ਹੋਵੇ, ਉਹਨੂੰ ਘਰ ਵਸਾਉਣ ਵਾਲੇ ਕਈ ਖੜੇ ਹੁੰਦੇ ਨੇ। ਤੁਸੀਂ ਵੇਖਿਆ ਹੋਏਗਾ ਮਰਿਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਲੋਕ ਵੰਡ ਦਿੰਦੇ ਨੇ, ਘਰੋਂ ਬਾਹਰ ਸੁੱਟ ਦਿੰਦੇ ਨੇ, ਪਰ ਉਹਦੀ ਕੀਮਤੀ ਚੀਜ਼ ਕੋਈ ਨਹੀਂ ਸੁੱਟਦਾ। ਮੰਜਾ ਸੁੱਟ ਦੇਣਗੇ, ਬਿਸਤਰਾ ਸੁੱਟ ਦੇਣਗੇ, ਕੱਪੜੇ ਸੁੱਟ ਦੇਣਗੇ। ਕਦੇ ਘੜੀ ਸੁੱਟੀ ਕਿਸੇ ਨੇ, ਕਦੇ ਕੜਾ ਲਾ ਕੇ, ਮੁੰਦਰੀ ਲਾ ਕੇ ਕਦੇ ਕਿਸੇ ਨੇ ਬਾਹਰ ਸੁੱਟੀ ਹੈ। ਦੱਬੀ ਜ਼ਬਾਨ ਨਾਲ ਇਹ ਗੱਲ ਸਾਰੇ ਮੰਨਦੇ ਨੇ ਵੀ ਜੇ ਬੰਦਾ ਮਰ ਜਾਏ ਨਾ ਤੇ ਘਰ ਦੇ ਪਹਿਲਾਂ ਉਹਦਾ ਸਮਾਨ ਲਾਉਂਦੇ ਨੇ, ਤੇ ਮਗਰੋਂ ਚੀਕ ਮਾਰਦੇ ਨੇ ਵੀ ਜੇ ਬੈਠੇ ਖਲੋਤਿਆਂ ਲਾਈ ਤੇ ਅਗਲੇ ਕਹਿਣਗੇ ਲੈ ਦੱਸੋ ਇਹ ਮਰੇ ਦੀਆਂ ਇਹਨਾਂ ਨੇ ਘੜੀ ਵੀ ਲਾ ਲਈ ਤੇ ਮੁੰਦਰੀ ਵੀ ਲਾ ਲਈ। ਅਸੀਂ ਕਹਿੰਦੇ ਨਹੀਂ ਆ, ਪਰ ਦੱਬੀ ਜ਼ਬਾਨ ਨਾਲ ਅਸੀਂ ਮੰਨਦੇ ਜ਼ਰੂਰ ਇਹ ਗੱਲਾਂ। ਇਹ ਗੱਲਾਂ ਹੁੰਦੀਆਂ ਨੇ, ਇਹ ਸੱਚ ਹੈ। ਬੜੇ ਬੜੇ ਰਾਜੇ ਆਏ, ਬੜੇ ਬੜੇ ਜ਼ਮੀਨਾਂ ਦੇ ਧਰਤੀਆਂ ਦੇ ਮਾਲਕ ਆਏ ਨੇ ਭਾਈ, ਸਭ ਮਾਇਆ ਦੇ ਵਿੱਚ ਲਿਪਟ ਕੇ, ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਗਵਾਚ ਕੇ ਚਲੇ ਗਏ। ਉਹਨਾਂ ਨੂੰ ਸਮਝ ਨਹੀਂ ਆ ਸਕੀ ਕਿ ਇਸ ਕਾਇਨਾਤ ਦਾ ਸੱਚ ਕੀ ਹੈ, ਕੁਦਰਤ ਦਾ ਸੱਚ ਕੀ ਹੈ।
ਹਾਂਜੀ, ਵੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ।
ਇਸ ਮਾਇਆ ਦੇ ਵਿੱਚ ਕਿਸੇ ਨੇ ਰੱਜ ਪ੍ਰਾਪਤ ਨਹੀਂ ਕੀਤਾ, ਕੋਈ ਰੱਜਿਆ ਨਹੀਂ ਅਜੇ ਤੱਕ, ਤ੍ਰਿਪਤ ਨਹੀਂ ਹੋਇਆ। ਹਾਂਜੀ,
ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਕਾਈ।
ਬੰਦਿਆ, ਜਿਵੇਂ ਈਂਧਣ ਦੇ ਨਾਲ ਅੱਗ ਬਾਲਣ ਵਾਲੇ ਪਦਾਰਥ, ਉਹਨਾਂ ਵਿੱਚ ਲੱਕੜ ਵੀ ਹੋ ਸਕਦੀ ਹੈ, ਗੈਸ ਵੀ ਹੋ ਸਕਦੀ ਹੈ, ਤੇਲ ਵੀ ਹੋ ਸਕਦਾ, ਜਿਵੇਂ ਇਹਨਾਂ ਚੀਜ਼ਾਂ ਨਾਲ ਕਦੇ ਅੱਗ ਨਹੀਂ ਰੱਜਦੀ, ਮਤ ਸੋਚੀ ਇਹਨਾਂ ਪਦਾਰਥਾਂ ਨਾਲ ਤੂੰ ਰੱਜ ਜਾਏਗਾ। ਸਿਰਫ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ, ਪਰਮਾਤਮਾ ਦਾ ਨਾਮ ਹੈ, ਜਿਹਦੇ ਨਾਲ ਮਨੁੱਖ ਤ੍ਰਿਪਤ ਹੁੰਦਾ ਹੈ, ਮਨੁੱਖ ਰੱਜ ਜਾਂਦਾ ਹੈ। ਵੇਖੋ ਕਿੰਨਾ ਪਿਆਰਾ ਸ਼ਬਦ ਹੈ, ਦੇਹ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਆਪਣਾ ਨਾਮ ਦੇ ਤਾਂ ਕਿ ਮਨ ਦੀਆਂ ਭੁੱਖਾਂ ਮਿਟ ਜਾਣ। ਨਹੀਂ ਤਾਂ ਚੇਤਾ ਰੱਖਣਾ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲਓ, ਕਦੇ ਮਨੁੱਖ ਇਹ ਨਹੀਂ ਕਵੇਗਾ ਮੈਨੂੰ ਹੋਰ ਨਹੀਂ ਚਾਹੀਦੇ, ਮੇਰੇ ਕੋਲ ਬਹੁਤ ਹੈ, ਮੈਂ ਕੀ ਕਰਨਾ ਹੈ। ਹਾਂਜੀ,
ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ।
ਹੁਣ ਜਿਹੜਾ ਰੋਜ਼ ਸਵਾਦਿਸ਼ਟ ਭੋਜਨ, ਵੱਖਰੇ ਵੱਖਰੇ ਭੋਜਨ ਰੋਜ਼ ਕਰਦਾ, ਕੀ ਤੁਸੀਂ ਸੋਚ ਸਕਦੇ ਹੋ ਕਿ ਭੋਜਨ ਨਾਲ ਉਹਦੀ ਭੁੱਖ ਮਿਟ ਸਕਦੀ ਹੈ? ਜਿਹਦੀ ਭੁੱਖ ਮਿਟੀ ਹੈ, ਉਹਨੇ ਤੇ ਹੱਥ ਦੇ ਉੱਤੇ ਪ੍ਰਸ਼ਾਦਾ ਰੱਖਿਆ, ਪ੍ਰਸ਼ਾਦੇ ਤੇ ਥੋੜ੍ਹੀ ਜਿਹੀ ਭਾਜੀ ਰੱਖੀ, ਦਾਲ ਸਬਜ਼ੀ ਪਾਈ ਤੇ ਖਾ ਲਿਆ ਤੇ ਸ਼ੁਕਰ ਕੀਤਾ। ਤੇ ਜਿਹੜਾ ਸਵਾਦਾਂ ਵਿੱਚ ਪੈ ਗਿਆ ਭਾਈ, ਉਹ ਕਦੇ ਵੀ ਭੋਜਨ ਦੇ ਪੱਖੋਂ ਤ੍ਰਿਪਤ ਨਹੀਂ ਹੋਇਆ। ਹਾਂਜੀ,
ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾ ਕੋਖਾ।
ਫਿਰ ਉਹ ਤਾਂ ਸਗੋਂ ਕੂਕਰ ਦੀ ਨਿਆਈ ਉਦਮ ਕਰਦਾ, ਗਲੀ ਗਲੀ ਭੱਜਾ ਫਿਰਦਾ, ਘਰ ਘਰ ਦੇ ਅੰਦਰ ਵੜਦਾ, ਫਟਕਾਰਾਂ ਵੀ ਪੈਂਦੀਆਂ ਨੇ, ਸੋਟੀਆਂ ਵੀ ਪੈਂਦੀਆਂ ਨੇ, ਸ਼ਬਦ ਵੀ ਸੁਣਨੇ ਪੈਂਦੇ ਨੇ, ਫਿਰ ਵੀ ਭਾਂਡੇ ਭਾਂਡੇ ਚ ਮੂੰਹ ਪਾਈ ਜਾਂਦਾ। ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ, ਸਭ ਕੁਝ ਖਾਈ ਜਾਂਦਾ। ਕੁੱਕਰ ਦੀ ਨਿਆਈ ਮਨੁੱਖ ਯਤਨ ਕਰਦਾ। ਹਾਂਜੀ,
ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁਕੈ।
ਇਸੇ ਤਰ੍ਹਾਂ ਕਾਮਵੰਤ ਮਨੁੱਖ ਜਿਹੜਾ ਹੈ, ਭਾਵੇਂ ਉਹ ਕਿੰਨੀਆਂ ਇਸਤਰੀਆਂ ਦਾ ਪਤੀ ਕਿਉਂ ਨਾ ਹੋਵੇਗਾ, ਪਰ ਉਹਦਾ ਪਰ ਗ੍ਰਹਿ ਜੋਹਣ ਵਾਲਾ ਇਹ ਪੱਖ ਕਦੇ ਮੁੱਕਦਾ ਨਹੀਂ ਹੈ, ਉਹ ਰੱਜਦਾ ਹੀ ਨਹੀਂ ਕਦੇ, ਉਹਦੀ ਇਹ ਤ੍ਰਿਸ਼ਨਾ ਕਦੇ ਮਿਟਦੀ ਹੀ ਨਹੀਂ। ਹਾਂਜੀ,
ਦਿਨ ਪ੍ਰਤ ਕਰੈ ਕਰੈ ਪਸ਼ੂ ਤਾਪੈ, ਸੋਗ ਲੋਭ ਮਹ ਸੂਕੈ।
ਉਹ ਕਦੇ ਸੋਗ ਦੇ ਵਿੱਚ ਹੈ, ਕਦੇ ਦੁੱਖ ਦੇ ਵਿੱਚ ਹੈ, ਦਿਨ ਪ੍ਰਤੀ ਦਿਨ ਉਹ ਇਸ ਆਪਣੀ ਕਾਮ ਪੂਰਤੀ ਵਾਸਤੇ ਤੁਰਿਆ ਫਿਰਦਾ, ਔਰ ਇਹਦੇ ਵਿੱਚ ਉਹਦੀ ਜਿਹੜੀ ਆਤਮਕ ਉਨਤੀ ਹੈ, ਜਿਹੜੀ ਉਹਦੀ ਧਾਰਮਿਕ ਕੋਈ ਕਮਾਈ ਹੈ, ਜਿਹੜਾ ਉਹਦਾ ਆਤਮਕ ਜੀਵਨ ਹੈ, ਉਹ ਸੁੱਕ ਜਾਂਦਾ ਹੈ। ਕਦੇ ਪਛਤਾਉਂਦਾ ਹੈ, ਕਦੇ ਅਫਸੋਸ ਕਰਦਾ ਹੈ, ਕਦੇ ਦੁਖੀ ਹੁੰਦਾ ਹੈ, ਪਰ ਜਿਵੇਂ ਕਾਮੀ ਮਨੁੱਖ ਕਾਮ ਵਾਲੇ ਪਾਸਿਓਂ, ਪਦਾਰਥਾਂ ਦੀ ਚੇਸ਼ਟਾ ਰੱਖਣ ਵਾਲਾ ਪਦਾਰਥਾਂ ਵਾਲੇ ਪਾਸਿਓਂ ਕਦੇ ਤ੍ਰਿਪਤ ਨਹੀਂ ਹੁੰਦਾ। ਹਾਂਜੀ,
ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ।
ਸਤਿਗੁਰੂ ਹੁਣ ਸਾਨੂੰ ਇਹਦਾ ਸਮਾਧਾਨ ਦੱਸਦੇ ਨੇ ਕਿ ਹਰ ਹਰ ਨਾਮ ਅਪਾਰ ਅਮੋਲਾ, ਜਿਹੜਾ ਰੱਬ ਦਾ ਨਾਮ ਹੈ, ਜਿਹਦਾ ਪਾਰਾਵਾਰ ਕੋਈ ਨਹੀਂ ਹੈ, ਜਿਹਦੀ ਕੀਮਤ ਕੋਈ ਨਹੀਂ ਦੁਨੀਆਂ ਵਿੱਚ। ਵੇਖੋ, ਸੰਸਾਰ ਚ ਹਰ ਚੀਜ਼ ਦੀ ਕੀਮਤ ਹੈ, ਪਰ ਪਰਮੇਸ਼ਰ ਦੀ ਭਗਤੀ ਸਿਫਤ ਸਲਾਹ ਦੀ ਕੋਈ ਕੀਮਤ ਨਹੀਂ ਹੈਗੀ। ਇਹ ਸਾਡੀਆਂ ਮੰਨੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਕਿ ਅਖੰਡ ਪਾਠ ਦੀ ਮੋਖ ਕਿੰਨੀ ਹੈ, ਜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਣਾ ਆਵੇ ਉਹਦੀ ਮੋਖ ਕਿੰਨੀ ਹੈ, ਜੇ ਅਸੀਂ 2 ਘੰਟੇ ਕੀਰਤਨ ਕਰਾਉਣਾ ਹੋਵੇ ਉਹਦੀ ਮੋਖ ਕਿੰਨੀ ਹੈ। ਅਸਲ ਵਿੱਚ ਇਹ ਮੋਖ ਜਿਨ੍ਹਾਂ ਨੇ ਉਹ ਪਾਠ ਕਰਨਾ ਹੈ, ਇਹ ਉਹਨਾਂ ਦੇ ਦਾ ਮਿਹਨਤਾਨਾ ਹੈ ਭਾਈ, ਇਹ ਭਗਤੀ ਦੀ ਕੀਮਤ ਨਹੀਂ ਹੈ। ਕੀਰਤਨ ਦਾ ਮੁੱਲ ਕੌਣ ਦੇ ਸਕਦਾ, ਸੁਖਮਣੀ ਦਾ ਮੁੱਲ ਕੌਣ ਦੇ ਸਕਦਾ, ਸਤਿਗੁਰੂ ਪਿਤਾ ਮਹਾਰਾਜ ਦੀ ਬਾਣੀ ਦੀ ਕੌਣ ਕੀਮਤ ਦੇ ਸਕਦਾ। ਇੱਥੇ ਪਾਠ ਕਰਨ ਵਾਲੇ ਦੇ ਮਿਹਨਤਾਨੇ ਨੂੰ ਸ਼ਾਇਦ ਅਸੀਂ ਸੋਚ ਲਈਏ ਕਿ ਅਸੀਂ ਕੋਈ ਚੀਜ਼ ਮੁੱਲ ਖਰੀਦ ਲਈ ਹੈ, ਤੇ ਤਾਂ ਆਪਣੇ ਆਪ ਨਾਲ ਵੀ ਧੋਖਾ ਹੈ ਭਾਈ। ਪਰਮਾਤਮਾ ਦੀ ਜਿਹੜੀ ਭਗਤੀ ਹੈ, ਇਸੇ ਕਰਕੇ ਕਹਿੰਦੇ ਨਾ ਧਰਮ ਬਰਾਬਰ ਹੈ ਸਾਰਿਆਂ ਵਾਸਤੇ, ਅਮੀਰ ਗਰੀਬ ਵਾਸਤੇ। ਹੁਣ ਜਪਜੀ ਸਾਹਿਬ ਦਾ ਪਾਠ ਕਰਨਾ ਓਨਾ ਹੀ ਸਮਾਂ ਅਮੀਰ ਨੂੰ ਲੱਗਣਾ, ਓਨਾ ਹੀ ਗਰੀਬ ਨੂੰ ਲੱਗਣਾ। ਹੁਣ ਅਮੀਰ ਕਹੇ ਮੈਂ ਕਿਸੇ ਕੋਲੋਂ ਕਰਾ ਲਵਾਂ, ਭਾਈ ਤੂੰ ਨਹੀਂ ਕਰਾ ਸਕਦਾ। ਜੇ ਤੂੰ ਮੰਨਦਾ ਕਿ ਪਾਠ ਕਿਸੇ ਤੋਂ ਹੋ ਸਕਦਾ, ਤੇ ਫਿਰ ਤੂੰ ਚਾਹ ਵੀ ਕਿਸੇ ਤੋਂ ਪਿਆ ਲਿਆ ਕਰ, ਪ੍ਰਸ਼ਾਦਾ ਵੀ ਕਿਸੇ ਤੋਂ ਖਵਾ ਲਿਆ ਕਰ, ਕੱਪੜੇ ਵੀ ਕਿਸੇ ਤੋਂ ਪਵਾ ਲਿਆ ਕਰ, ਤੈਨੂੰ ਕੀ ਲੋੜ ਹੈ। ਐਵੇਂ ਟੇਲਰ ਕੋਲ ਜਾਣਾ ਤੂੰ ਆਪਣਾ ਮੇਚਾ ਦੇਣ ਵਾਸਤੇ, ਕਿਸੇ ਨੌਕਰ ਨੂੰ ਘੱਲ ਤਾ ਵੀ ਜਾ ਆਪਣਾ ਮੇਚਾ ਦੇ ਆ ਭਾਈ। ਕੋਈ ਚੰਗੇ ਮਹਿੰਗੇ ਕੱਪੜੇ ਦੀ ਲੈਂਥ ਭੇਜਤੀ ਟੇਲਰ ਨੂੰ, ਉਹਨੂੰ ਨੌਕਰ ਨੂੰ ਸੂਟ ਪਵਾ ਦਿੱਤਾ। ਬਾਕੀ ਤੂੰ ਕਿਤੇ ਵੀ ਵਿਸ਼ਵਾਸ ਨਹੀਂ ਕਰਦਾ, ਤੂੰ ਆਪ ਹੀ ਨਹੀਂ ਮੰਨਦਾ, ਤੂੰ ਆਪ ਹੀ ਕਹਿੰਦਾ ਕਿ ਬਿਨਾਂ ਮਰੇ ਤੋਂ ਕਦੇ ਮੁਕਤੀ ਨਹੀਂ ਮਿਲਦੀ। ਤੂੰ ਇਹ ਕਿਵੇਂ ਮੰਨ ਲਿਆ ਵੀ ਪਾਠ ਕੋਈ ਕਰੇਗਾ ਤੇ ਭਗਤੀ ਤੇਰੀ ਹੋ ਜਾਏਗੀ? ਭਾਈ ਠੀਕ ਹੈ, ਤੂੰ ਧਰਮ ਕਰਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਜਿੱਦਣ ਤੈਨੂੰ ਸਮਝ ਆਏਗੀ ਤੂੰ ਆਪ ਵੀ ਕਵੇਂਗਾ, ਔਰ ਇਹ ਗੱਲ ਜੀਵਨ ਵਿੱਚ ਸਮਝਣ ਦੀ ਲੋੜ ਹੈ। ਤ੍ਰਿਸ਼ਨਾ ਦੇ ਵਿੱਚ ਪੈ ਕੇ, ਪਦਾਰਥਾਂ ਦੀ ਭੁੱਖ ਵਿੱਚ ਪੈ ਕੇ ਬੰਦੇ ਨੇ ਆਪਣਾ ਜੀਵਨ ਦਾ ਸਮਾਂ ਗਵਾ ਲਿਆ। ਆਇਓ ਸੁਣਨ ਪੜ੍ਹਨ ਕੋ ਬਾਣੀ, ਜੀਵਨ ਦਾ ਮਨੋਰਥ ਇਹ ਨਹੀਂ ਸੀ, ਇੱਕ ਵੱਡੇ ਅੰਪਾਇਰ ਖੜੇ ਕਰਨੇ ਤੇਰਾ ਮਨੋਰਥ ਨਹੀਂ ਸੀ, ਤੂੰ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਸਟਰਕਚਰ ਖੜੇ ਕਰਨ ਵਾਸਤੇ ਨਹੀਂ ਸੀ ਆਇਆ ਭਾਈ। ਅਸਲ ਵਿੱਚ ਭਈ ਪ੍ਰਾਪਤ ਮਾਨਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਤਨ ਤੇ ਕਰਨੇ ਸੀ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਤੇਰਾ ਜਨਮ ਜਦੋਂ ਵੀ ਵਿਅਰਥ ਜਾਏਗਾ ਉਹ ਮਾਇਆ ਦੇ ਰੰਗਾਂ ਕਰਕੇ ਮਾਇਆ ਦੇ ਤਮਾਸ਼ਿਆਂ ਕਰਕੇ ਮਾਇਆ ਦੀ ਚਮਕ ਦਮਕ ਕਰਕੇ ਇਹਨਾਂ ਮਾਇਆ ਦੀਆਂ ਖੇਡਾਂ ਕਰਕੇ ਜਾਏਗਾ ਭਾਈ
ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ
ਸੁਖ ਕਿਹਦੇ ਕੋਲ ਹੈ ਸਹਿਜ ਕਿਹਦੇ ਕੋਲ ਹੈ ਆਨੰਦ ਕਿਹਦੇ ਕੋਲ ਹੈ ਕਹਿੰਦੇ ਸੰਤਾਂ ਦੇ ਕੋਲ ਹੈ ਤੇ ਇਹ ਸਮਝ ਕਿੱਥੋਂ ਆਏਗੀ ਇਹ ਤਾਂ ਭਾਈ ਕੋਈ ਗੁਰੂ ਸਮਝਾਏਗਾ ਇਹੀ ਤਾਂ ਗੁਰੂ ਦੀ ਲੋੜ ਸੀ ਇਹੀ ਧਰਮ ਦੀ ਲੋੜ ਸੀ ਜਿਸ ਦਿਨ ਅਸੀਂ ਸੰਗਤ ਵਿੱਚ ਆ ਕੇ ਚਟਸਾਲ ਵਿੱਚ ਆ ਕੇ ਇਹ ਸਿੱਖ ਲਿਆ ਸਮਝ ਲਿਆ ਮਨ ਮੰਨ ਗਿਆ ਫਿਰ ਸਾਨੂੰ ਬਹੁਤ ਸਾਰੀ ਜਿਹੜੀ ਅੱਜ ਕੱਲ੍ਹ ਉਹ ਇੱਕ ਕਮਰਸ਼ੀਅਲ ਐਡ ਦਿੰਦੇ ਹਾਂ ਨਾ ਸਾਨੂੰ ਉਹਦੀ ਲੋੜ ਨਹੀਂ ਪੈਗੀ ਬੜੀਆਂ ਛੂਟਾਂ ਦੇਣ ਦੀ ਬੜੇ ਦੀਵਾਲੀ ਬੰਪਰ ਅੱਜ ਕੱਲ੍ਹ ਕੱਢੇ ਜਾਂਦੇ ਨੇ ਧਰਮ ਦੇ ਨਾਲ ਜੋੜਨ ਵਾਸਤੇ ਠੀਕ ਹੈ ਕਿਸੇ ਬੱਚੇ ਨੂੰ ਮੈਨੂੰ ਸਮਝ ਆਉਂਦੀ ਹੈ ਕਿ ਬੱਚਾ ਸਕੂਲ ਨਹੀਂ ਜਾਂਦਾ ਉਹਨੂੰ ਕੈਂਡੀ ਦੇ ਦਿਓ ਉਹਨੂੰ ਚੌਕਲੇਟ ਦੇ ਦਿਓ ਹੁਣ ਇੱਥੇ 50 ਸਾਲ ਦੇ ਬੱਚੇ ਨੂੰ ਵੀ ਕੈਂਡੀ ਚੌਕਲੇਟ ਦੇ ਕੇ ਗੁਰਦੁਆਰੇ ਘੱਲੋਗੇ ਤੁਸੀਂ ਕਿ ਤੂੰ ਇਹ ਕਰੇਗਾ ਤਾਂ ਅਸੀਂ ਤੈਨੂੰ ਆਹ ਦੇਵਾਂਗੇ ਨਹੀਂ ਭਾਈ ਇਹ ਤਾਂ ਕੰਚਨ ਸਿਉਂ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਇੱਥੇ ਤਾਂ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਇੱਥੇ ਤਾਂ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਇੱਥੇ ਤਾਂ ਗੁਰੂ ਦੇ ਘਰ ਵਿੱਚ ਇਸ ਮਾਰਗ ਤੇ ਤੁਰਨਾ ਸੀ ਹਾਂਜੀ
ਸੂਹੀ ਮਹਲਾ ਪਹਿਲਾ ਕੌਣਤ ਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ
ਸੂਹੀ ਰਾਗ ਜਗਤ ਗੁਰੂ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਜੋ ਲੜੀਵਾਰ ਕਥਾ ਆਪਾਂ ਰੋਜ਼ ਸਰਵਣ ਕਰਦੇ ਹਾਂ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਉਹ ਤੱਕੜੀ ਕਿਹੜੀ ਹੈ ਉਹ ਵੱਟੇ ਕਿਹੜੇ ਨੇ ਉਹ ਸੁਨਿਆਰਾ ਕੌਣ ਹੈ ਉਹ ਕੌਣ ਸਰਾਫ ਹੈ ਕਿਹਦੇ ਕੋਲੋਂ ਜਾ ਕੇ ਮੈਂ ਪੁੱਛਾਂ ਹਾਂਜੀ
ਕੌਣ ਗੁਰੂ ਕੈ ਪਹਿ ਦਿਖਿਆ ਲੇਵਾ ਕੈ ਪਹਿ ਮੁੱਲ ਕਰਾਵਾ
ਕੌਣ ਗੁਰੂ ਹੈ ਜਿਹਦੇ ਕੋਲੋਂ ਮੈਨੂੰ ਦਿਖਿਆ ਉਪਦੇਸ਼ ਮਿਲ ਸਕਦਾ ਸ਼ਿਕਸ਼ਾ ਮਿਲ ਸਕਦੀ ਹੈ
ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ
ਹੇ ਪਰਮਾਤਮਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਮੈਨੂੰ ਨਹੀਂ ਪਤਾ ਅੰਤ ਨਾ ਜਾਪੈ ਕਿਆ ਮਨਮੰਤ ਮੈਨੂੰ ਕੀ ਪਤਾ ਹੈ
ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ
ਤੇਰਾ ਅੰਤ ਮੈਂ ਕੀ ਜਾਣਾ ਤੂੰ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਆਕਾਸ਼ ਵਿੱਚ ਵੀ ਹੈ ਹਰ ਥਾਂ ਤੇ ਰਮਿਆ ਹੋਇਆ ਤੂੰ ਆਪੇ ਸਰਬ ਸਮਾਣਾ ਸਾਰੀਆਂ ਥਾਵਾਂ ਤੇ ਜਰੇ ਜਰੇ ਵਿੱਚ ਵਿਆਪਕ ਹੈ ਜੈ ਜੈ ਪੇਖੋ ਤੈ ਹਜੂਰ ਮੈਂ ਤੇਰਾ ਅੰਤ ਕੀ ਪਾ ਸਕਦਾ ਮੈਂ ਮਛਲੀ ਕੈਸੇ ਅੰਤ ਲਹਾ ਤੂੰ ਦਰਿਆਓ ਦਾਨਾ ਵੀ ਨਾ ਤੂੰ ਤੇ ਦਰਿਆ ਹੈ ਸਮੁੰਦਰ ਹੈ ਉਹਦੇ ਵਿੱਚ ਰਹਿਣ ਵਾਲੀ ਛੋਟੀ ਜਿਹੀ ਮੱਛੀ ਮੈਂ ਤੇਰਾ ਕਿਵੇਂ ਅੰਤ ਪਾ ਸਕਦੀ ਹਾਂ
ਰਹਾਉ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ
ਮਨ ਦੀ ਤਰਾਜੀ ਬਣਾ ਕੇ ਚਿੱਤ ਦੇ ਵੱਟੇ ਬਣਾ ਕੇ ਹੇ ਪਰਮਾਤਮਾ ਜੇ ਮੈਂ ਤੇਰੀ ਸੇਵਾ ਦਾ ਇਹ ਸਰਾਫ ਇਹ ਸੁਨਿਆਰਾ ਕੰਮ ਕਰਨਾ ਕਰਾਂ
ਘਟ ਹੀ ਭੀਤਰ ਸੋ ਸਹੋ ਤੋਲੀ ਇਨ ਬਿਦ ਚਿਤ ਰਹਾਵਾ
ਤੇ ਆਪਣੇ ਘਰ ਅੰਦਰ ਹੀ ਇਹ ਸਰਾਫਾ ਕੰਮ ਕਰਦਿਆਂ ਜਦੋਂ ਮੈਂ ਘੱਟ ਹੀ ਪੀਤਰ ਸੋ ਸ਼ੌ ਤੋਲੀ ਉਸ ਪ੍ਰਭੂ ਪਰਮਾਤਮਾ ਨੂੰ ਮੈਂ ਆਪਣੇ ਅੰਦਰ ਮਿਣਾਂਗਾ ਜਾਣਾਂਗਾ ਤੋਲਾਂਗਾ ਇਨ ਬਿਦ ਚਿਤ ਰਹਾਵਾ
ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ
ਪਰਮਾਤਮਾ ਕੰਡਾ ਵੀ ਆਪ ਹੈ ਉਹ ਵੱਟੇ ਵੀ ਆਪ ਹੈ ਉਹ ਤੋਲਣ ਵਾਲਾ ਜਿਹੜਾ ਦੁਕਾਨਦਾਰ ਹੱਟੀ ਵਾਲਾ ਹੈ ਪਰਮਾਤਮਾ ਸਾਰਾ ਕੁਝ ਤੂੰ ਆਪ ਹੈ ਸਾਰੇ ਰੂਪਾਂ ਦੇ ਵਿੱਚ ਤੂੰ ਆਪ ਹੀ ਵਰਤਦਾ ਹਾਂਜੀ
ਆਪੇ ਦੇਖੈ ਆਪੇ ਬੂਜੈ ਆਪੇ ਹੈ ਵਣ ਜਾਰਾ
ਉਹ ਵੇਖਦਾ ਵੀ ਆਪ ਹੈ ਉਹ ਬੁੱਝਦਾ ਵੀ ਆਪ ਹੈ ਅਸਲ ਵਿੱਚ ਉਹ ਵਣਜਾਰਾ ਵੀ ਆਪ ਹੈ ਗਲੀ ਗਲੀ ਬਾਜ਼ਾਰ ਬਾਜ਼ਾਰ ਦੇ ਵਿੱਚ ਘੁੰਮ ਕੇ ਵੇਚਣ ਵਾਲਾ ਸੌਦਾ ਵੀ ਕਰਨ ਵਾਲਾ ਉਹ ਆਪ ਹੈ ਵੇਖਦਾ ਵੀ ਆਪ ਹੈ ਸਮਝਦਾ ਬੁੱਝਦਾ ਵੀ ਉਹ ਆਪ ਹੈ ਹਾਂਜੀ
ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ
ਪਰ ਮੇਰਾ ਮਨ ਜਿਹੜਾ ਹੈ ਇਹ ਅੰਦਲਾ ਹੈ ਇਹਨੂੰ ਕੋਈ ਸਮਝ ਸੋਝੀ ਨਹੀਂ ਹੈ ਇਹ ਤਾਂ ਛਿਣ ਮਾਤਰ ਸਮੇਂ ਦੇ ਵਿੱਚ ਦੇਸ਼ ਪਰਦੇਸ਼ ਘੁੰਮ ਆਉਂਦਾ ਹਾਂਜੀ
ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ
ਪੰਜਵੇਂ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਫਿਰ ਆਪਣਾ ਨਾਮ ਇੱਥੇ ਦਰਜ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਅਗਰ ਇਸ ਮਨ ਦੀ ਸੰਗਤ ਦੇ ਵਿੱਚ ਕੋਈ ਰਹੇਗਾ ਤਾਂ ਉਹਨੂੰ ਕਿਵੇਂ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਮਾਂ ਸਮਾਪਤ ਹੈ ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਜੀ ਦੇ ਦਰਸ਼ਨ ਕਰਵਾਏ ਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਆਪ ਸੰਗਤ ਦਾ ਧੰਨਵਾਦ ਜੋ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਅੰਤਲੀਆਂ ਦੋ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ ਹਾਂਜੀ
ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ